ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਗੁਰਬਾਣੀ ਦੇ ਬਹੁਤ ਨੇ, ਉਸੇ ਅਗਾਧ ਬੋਧ ਬਾਣੀ ਦੇ ਪ੍ਰਵਾਹ ਵਿੱਚ ਇੱਕ ਐਸੀ ਬਾਣੀ ਹੈ ਜਿਸ ਦਾ ਨਾਮ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗਾਥਾ ਰੱਖਿਆ। ਗਾਥਾ ਤੋਂ ਮੁਰਾਦ ਕਥਾ, ਕਿਸੇ ਦੀ ਕਥਾ, ਕਿਸੇ ਅਵਤਾਰ ਦੀ, ਕਿਸੇ ਪੀਰ ਪੈਗੰਬਰ ਦੀ, ਕਿਸੇ ਸੰਤ ਮਹਾਤਮਾ ਦੀ ਨਹੀਂ, ਇਹ ਪ੍ਰਭੂ ਦੀ ਕਥਾ ਹੈ, ਅਕਾਲ ਪੁਰਖ ਦੀ ਕਥਾ ਹੈ, ਈਸ਼ਵਰ ਦੀ ਕਥਾ ਹੈ। ਈਸ਼ਵਰ ਦੀ ਕਥਾ ਨੂੰ, ਅਕਾਲ ਪੁਰਖ ਦੀ ਕਥਾ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ 24 ਸਲੋਕਾਂ ਵਿੱਚ ਵਰਣਨ ਕੀਤਾ ਹੈ। ਇੱਕ ਇੱਕ ਸਲੋਕ ਆਪਣੀ ਥਾਂ ਤੇ ਬੇਸ਼ਕੀਮਤ ਹੈ, ਮਹਾਨ ਹੈ। ਇਹ ਪਹਿਲੀ ਔਰ ਇੱਕੋ ਇੱਕ ਐਸੀ ਰਚਨਾ ਹੈ ਜਿਸ ਦਾ ਨਾਂ ਕਥਾ ਹੈ, ਜਿਸ ਦਾ ਨਾਂ ਗਾਥਾ ਹੈ। ਇਸ ਦੇ ਉੱਤੇ ਮੇਰੇ ਪਾਤਸ਼ਾਹ ਨੇ ਕੋਈ ਰਾਗ ਸੰਗੀਤ ਦਰਜ ਨਹੀਂ ਕੀਤਾ। ਆਰੰਭ ਦੇ ਵਿੱਚ ਮੰਗਲਾਚਰਨ ਹੈ, ਮੂਲ ਮੰਤਰ ਹੈ ਇੱਕ ਓਅੰਕਾਰ ਸਤਿਗੁਰ। ਉਹ ਅਦੁੱਤੀ ਪਰਿਪੂਰਨ ਪ੍ਰਮਾਤਮਾ ਇੱਕ ਹੈ ਜਿਸ ਤੋਂ ਉਤਪਤੀ, ਪਾਲਣਾ ਤੇ ਨਾਸ਼ ਹੋ ਰਿਹਾ ਹੈ। ਸਤ ਸਰੂਪ ਹੈ, ਗੁਰੂ ਹੈ, ਔਰ ਉਹ ਕਰਣਾ ਨਿਧ ਹੈ, ਪ੍ਰਸਾਦ ਹੈ, ਦਿਆਲੂ ਹੈ। ਐਸੇ ਈਸ਼ਵਰ ਦੀ ਕਥਾ ਨੂੰ ਸਮਝਣ ਲਈ, ਜਾਣਨ ਲਈ ਪਹਿਲੇ ਆਪਣਾ ਬੋਧ ਹੋਣਾ ਬੜਾ ਲਾਜ਼ਮੀ ਹੈ। ਐ ਮਨੁੱਖ, ਵਾਸਤਵਿਕ ਤੂੰ ਕੀ ਹੈ? ਅਗਰ ਕੋਈ ਮਨੁੱਖ ਈਸ਼ਵਰ ਦੀ ਕਥਾ ਨੂੰ ਸਮਝ ਨਹੀਂ ਸਕਿਆ, ਜਾਣ ਨਹੀਂ ਸਕਿਆ, ਈਸ਼ਵਰ ਨਾਲ ਜੁੜ ਨਹੀਂ ਸਕਿਆ, ਤਾਂ ਰੁਕਾਵਟ ਕੀ ਹੈ, ਰੋਕ ਕੀ ਹੈ? ਦਰਅਸਲ ਇਸ ਬਾਣੀ ਦੇ ਸਤਿਗੁਰ ਦੱਸਦੇ ਨੇ, ਮਨੁੱਖ ਦਾ ਤਨ ਤੇ ਫਿਰ ਮਨੁੱਖ ਦਾ ਮਨ, ਇਹੀ ਦੋਵੇਂ ਬਹੁਤ ਵੱਡੀਆਂ ਰੋਕਾਂ ਨੇ। ਇਹ ਸਾਧਕ ਵੀ ਹੋ ਸਕਦੇ ਸਨ, ਪਰ ਮਨੁੱਖ ਨੇ ਇਹਨਾਂ ਨੂੰ ਬਾਧਕ ਬਣਾ ਦਿੱਤਾ ਹੈ। ਐਸਾ ਕਿਉਂ? ਤਾਂ ਸਤਿਗੁਰ ਦੇਵ ਜੀ ਮਹਾਰਾਜ ਅਸਲੀਅਤ ਦੱਸਦੇ ਨੇ, ਅਗਿਆਨ ਦੇ ਕਾਰਨ ਕਰਕੇ ਦੇਹੀ ਨੂੰ ਮਨੁੱਖ ਬਹੁਤ ਵੱਡੀ ਮਹਾਨਤਾ ਦੇ ਬੈਠਾ ਹੈ, ਆਪਣੀ ਇਸ ਕਾਇਆ ਨੂੰ, ਔਰ ਇਤਨੀ ਵੱਡੀ ਮਹਾਨਤਾ ਦੇ ਬੈਠਾ ਹੈ, ਔਰ ਇਸ ਕਾਇਆ ਦਾ ਇਤਨਾ ਵੱਡਾ ਅਹੰਕਾਰ ਜਿਸ ਦੇ ਸਾਹਮਣੇ ਨਿਰੰਕਾਰ ਵੀ ਉਸ ਨੂੰ ਛੋਟਾ ਪ੍ਰਤੀਤ ਹੁੰਦਾ ਹੈ। ਆਪਣੀ ਕਾਇਆ ਮਹਾਨ ਦਿਖਾਈ ਦਿੰਦੀ ਹੈ। ਇਸ ਕਾਇਆ ਦੀ ਅਸਲੀਅਤ ਗੁਰੂ ਅਰਜਨ ਦੇਵ ਜੀ ਮਹਾਰਾਜ ਸਭ ਤੋਂ ਪਹਿਲੇ ਸਾਹਮਣੇ ਰੱਖਦੇ ਨੇ। ਕਰਪੂਰ ਪੋਹ ਸੁਗੰਧਾ ਪਰਸ ਮੌਨ ਦੇਹੰ ਮਲਿਨੰ। ਮਨੁੱਖ ਦੇਹੀ ਤੇ ਐਸੀ ਦੇਹੀ ਹੈ, ਅਗਰ ਇਸ ਨਾਲ ਕਰਪੂਰ ਔਰ ਪੁਸ਼ਪ ਹੋਰ ਸੁਗੰਧਿਤ ਵਸਤੂਆਂ ਸਪਰਸ਼ ਕਰ ਦਈਏ, ਛੂ ਦਈਏ, ਤਾਂ ਮਲਿਨੰ ਸਾਹਿਬ ਕੰਨ ਮੈਲੀਆਂ ਹੋ ਜਾਂਦੀਆਂ, ਕਪੂਰ ਮੈਲਾ ਹੋ ਜਾਂਦਾ ਹੈ, ਚੰਦਨ ਮੈਲਾ ਹੋ ਜਾਂਦਾ ਹੈ। ਸਾਰੀਆਂ ਸੁਗੰਧਿਤ ਵਸਤੂਆਂ ਇਸ ਤਨ ਨਾਲ ਛੂਹਦੇ ਮੈਲੀਆਂ ਹੋ ਜਾਂਦੀਆਂ ਨੇ। ਕਿਉਂ? ਤੋ ਮਹਾਰਾਜ ਕਹਿੰਦੇ ਨੇ, ਮਜਾ ਰੁਦਰ ਦੁਰਗੰਧਾ ਨਾਨਕ ਅਥ ਗਰਮੇ ਅਗਿਆਨ ਰੜੋ। ਆਖਿਰ ਕਾਇਆ ਹੈ ਕਿ ਮਹਾਰਾਜ ਕਹਿੰਦੇ ਨੇ, ਇਹ ਮਿੰਜ ਹੈ, ਖੂਨ ਹੈ, ਦੁਰਗੰਧੀ ਦਾ ਗੜ ਹੈ। ਅਗਿਆਨੀ ਮਨੁੱਖ ਐਵੇਂ ਹੰਕਾਰ ਕਰ ਰਿਹਾ ਹੈ। ਕਾਇਆ ਦੇ ਬੰਧਨ ਟੁੱਟਣ ਤਾਂ ਹੀ ਮਨੁੱਖ ਅੱਗੇ ਜਾ ਸਕਦਾ ਹੈ। ਕਾਇਆ ਦਾ ਅਹੰਕਾਰ ਇੱਕ ਪਾਸੇ ਹੋਵੇ ਤਾਂ ਹੀ ਜੋ ਹੈ ਨਿਰੰਕਾਰ ਦੀ ਯਾਤਰਾ ਹੋ ਸਕਦੀ ਹੈ। ਔਰ ਇਹ ਮਨੁੱਖ ਹੀ ਹੈ ਜੋ ਆਪਣੀ ਕਾਇਆ ਨੂੰ ਹੀ ਸਭ ਕੁਝ ਸਮਝ ਬੈਠਾ ਹੈ, ਦਿਨ ਰਾਤ ਕਾਇਆ ਦੀ ਪਾਲਣਾ ਤੇ ਪੋਸ਼ਣਾ, ਸਵਾਰਨਾ ਤੇ ਸ਼ਿੰਗਾਰਨਾ। ਇਸ ਤੋਂ ਇਲਾਵਾ ਇਸ ਦੀ ਕੋਈ ਹੋਂਦ ਨਹੀਂ ਰਹਿ ਗਈ, ਇਸ ਤੋਂ ਇਲਾਵਾ ਇਸ ਦੀ ਕੋਈ ਦੁਨੀਆ ਨਹੀਂ ਰਹਿ ਗਈ, ਔਰ ਇਹੀ ਕਾਰਨ ਹੈ ਕਾਇਆ ਭਗਵਾਨ ਬਣ ਗਈ। ਦਰਅਸਲ ਕਾਇਆਧਾਰੀ ਜਿਹੜੇ ਮਨੁੱਖ ਨੇ ਔਰ ਕਾਇਆ ਤੇ ਰੁਕ ਗਏ ਨੇ, ਉਹਨਾਂ ਦਾ ਭਗਵਾਨ ਕਾਇਆ ਹੈ, ਉਹਨਾਂ ਦਾ ਗੁਰੂ ਕਾਇਆ ਹੈ, ਉਹਨਾਂ ਦਾ ਇਸ਼ਟ ਕਾਇਆ ਹੈ, ਉਹਨਾਂ ਦੇ ਸਾਰੇ ਸੁੱਖ ਕਾਇਆ ਦੇ ਹੀ ਸੰਬੰਧਿਤ ਨੇ। ਇਸ ਵਾਸਤੇ ਉਹਨਾਂ ਦੀ ਚੇਤਨਾ ਕਾਇਆ ਦੇ ਆਲੇ ਦੁਆਲੇ ਹੀ ਪਰਿਕਰਮਾ ਕਰਦੀ ਰਹਿੰਦੀ। ਗੁਰੂ ਅਰਜਨ ਦੇਵ ਜੀ ਮਹਾਰਾਜ ਮਨੁੱਖ ਦੀ ਸੁਰਤ ਨੂੰ ਅਗਾਂਹ ਲੈਣਾ ਲੈ ਜਾਣਾ ਚਾਹੁੰਦੇ ਨੇ। ਇਸ ਵਾਸਤੇ ਆਪ ਫਰਮਾਨ ਕਰ ਰਹੇ ਨੇ, ਇਹ ਮਨੁੱਖ ਤੈਨੂੰ ਬੋਧ ਹੋਣਾ ਚਾਹੀਦਾ ਕਿ ਵਾਸਤਵਿਕ ਇਹ ਕਾਇਆ ਅਨੰਤ ਮੈਲ ਦਾ ਮੁਜੱਸਮਾ ਹੈ, ਗੜ ਹੈ, ਨਿੰਜ ਹੈ, ਖੂਨ ਹੈ, ਦੁਰਗੰਧੀ ਹੈ। ਭਗਤ ਕਬੀਰ ਜੀ ਕਹਿੰਦੇ ਨੇ, ਚਲਤ ਕਤ ਟੇੜੇ ਟੇੜੇ, ਕਿਉਂ ਇਤਨਾ ਟੇੜਾ ਚੱਲ ਰਿਹਾ, ਕਿਉਂ ਇਤਨੀ ਕਾਇਆ ਦਾ ਮਾਣ ਕਰਕੇ ਚੱਲ ਰਿਹਾ, ਕਿਉਂ ਇਤਨਾ ਦੇਹੀ ਕਰਕੇ ਤੂੰ ਫੁੱਲਿਆ ਹੋਇਆ। ਚਲਤ ਕਤ ਟੇੜੇ ਟੇੜੇ, ਅਸਤ ਚਰਮ ਬਿਸਟਾ ਕੇ ਮੂੰਦੇ, ਦੁਰਗੰਧ ਹੀ ਕੇ ਡੇੜੇ। ਤੂੰ ਹੈ ਕਿ ਅਸਤ ਹੱਡੀਆਂ, ਮਿੰਜ ਖੂਨ, ਤੇ ਇਸੇ ਦੇ ਉੱਤੇ ਪਰਿਪੂਰਨ ਪ੍ਰਮਾਤਮਾ ਨੇ ਚਮੜਾ ਲਪੇਟ ਦਿੱਤਾ ਹੈ। ਬਿਸਟਾ ਅਸਤ ਰਕਤ ਪਰੇਟੇ ਚਾਂ, ਉਹ ਇਸ ਉਪਰਲੇ ਰਾਖਿਓ ਗੁਮਾਨ। ਚਮੜਾ ਜੋ ਲਪੇਟਿਆ ਗਿਆ ਮਾਸ ਤੇ, ਮਿੰਜ ਤੇ, ਹੋਨ ਤੇ, ਦੁਰਗੰਧੀ ਤੇ। ਤੋ ਸਤਿਗੁਰੂ ਇੱਥੇ ਪੁੱਛਣਾ ਚਾਹੁੰਦੇ ਨੇ, ਤੈਨੂੰ ਉਸ ਚਮੜੇ ਦਾ ਮਾਣ, ਖੂਨ ਦਾ ਮਾਣ ਹੈ, ਮਿੰਜ ਦਾ ਮਾਣ ਹੈ, ਹੱਡੀਆਂ ਦਾ ਮਾਣ ਹੈ, ਉਸ ਦੁਰਗੰਧੀ ਦਾ ਮਾਣ ਹੈ, ਆਇਆ ਕਿਸ ਚੀਜ਼ ਕਰਕੇ ਤੂੰ ਹੰਕਾਰੀ ਹੋਇਆ ਫਿਰਦਾ? ਇਨ੍ਹਾਂ ਦੇ ਚੋਂ ਤੇ ਕੁਛ ਵੀ ਐਸਾ ਨਹੀਂ ਕਿ ਤੂੰ ਆਪਣੇ ਅਹੰਕਾਰ ਨੂੰ ਫੁਲਾ ਸਕੇ, ਵਧਾ ਸਕੇ ਤੇ ਸਾਹਮਣੇ ਜੋ ਹੈ ਪ੍ਰਗਟ ਕਰ ਸਕੇ। ਬਾਬਾ ਫਰੀਦ ਜੀ ਪਾਸ ਇੱਕ ਇਸ ਤਰ੍ਹਾਂ ਦਾ ਹੀ ਪੁਰਸ਼ ਕਾਇਆ ਅਭਿਮਾਨੀ ਆਇਆ। ਫਰੀਦ ਜੀ ਬੈਠੇ ਸਨ ਮਿੱਟੀ ਵਿੱਚ ਰੇਤ ਦੇ ਵਿੱਚ। ਉਸਨੇ ਸੋਚਿਆ, ਜੇ ਮੈਂ ਸਜਦਾ ਕੀਤਾ ਮੇਰੇ ਮੱਥੇ ਨੂੰ ਮਿੱਟੀ ਲੱਗੇਗੀ, ਪੱਗ ਮੈਲੀ ਹੋਵੇਗੀ, ਸੁੰਦਰ ਮੇਰੀ ਕਾਇਆ, ਸੋਹਣਾ ਇਹ ਸਰੀਰ, ਪਰ ਇਹ ਫਕੀਰ ਤੇ ਮਿੱਟੀ ਚ ਬੈਠਾ, ਸਜਦਾ ਨਹੀਂ ਕੀਤਾ, ਦੂਰ ਬੈਠ ਗਿਆ। ਅਗੰਮੀ ਪੁਰਸ਼ ਮਨ ਦੀਆਂ ਰਮਜ਼ਾਂ ਨੂੰ ਸਮਝਣ ਵਾਲੇ, ਉਹਨਾਂ ਦੇ ਉਸ ਅਗੰਮੀ ਤਲ ਤੋਂ ਇਹ ਬੋਲ ਨਿਕਲੇ ਨੇ, ਫਰੀਦਾ ਮੈਂ ਬੁਲਾਵਾ ਪੱਗ ਦਾ, ਮਤ ਮੈਲੀ ਹੋਏ ਜਾਏ, ਪਰ ਗਹਿਲਾ ਰੂਹ ਨਾ ਜਾਣੇ, ਇਹ ਸਿਰਫ ਹੀ ਮਿੱਟੀ ਖਾਏ। ਇਸ ਭੋਲੇ ਮਨੁੱਖ ਨੂੰ ਪਤਾ ਹੀ ਨਹੀਂ, ਤੂੰ ਮੱਥਾ ਤੇ ਪੱਗ ਮੈਲਾ ਹੋਣ ਦੇ ਡਰ ਕਰਕੇ ਸਜਦਾ ਨਹੀਂ ਕੀਤਾ, ਜਦਕਿ ਸਾਰੀ ਕਾਇਆ ਹੀ ਮਿੱਟੀ ਹੋ ਜਾਣੀ ਹੈ, ਸਾਰੀ ਕਾਇਆ ਹੀ ਖਾਕ ਹੋ ਜਾਣੀ ਹੈ। ਇਤਨਾ ਬੋਧ ਹੁੰਦੇ ਹੈ ਮਨੁੱਖ ਕਾਇਆ ਤੋਂ ਉੱਚਾ ਉੱਠਦਾ ਹੈ, ਕਾਇਆ ਤੋਂ ਅਗਾਂਹ ਜਾਂਦਾ ਹੈ। ਪਰਮਾਤਮਾ ਤੱਕ ਪਹੁੰਚਣ ਲਈ, ਆਤਮਾ ਨੂੰ ਸਮਝਣ ਲਈ, ਪਰਮ ਚੇਤਨਾ ਨਾਲ ਜੁੜਨ ਲਈ ਕਾਇਆ ਤੋਂ ਛੁਟਕਾਰਾ ਲਾਜ਼ਮੀ ਚਾਹੀਦਾ ਸੀ। ਇਸ ਵਾਸਤੇ ਗਾਥਾ ਦੀ ਆਰੰਭਤਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਸਲੋਕ ਤੋਂ ਕਰਦੇ ਨੇ ਕਿ ਕਾਇਆ ਐਸੀ ਹੈ, ਸਾਰੀਆਂ ਸੁਗੰਧਤ ਤੇ ਪਵਿੱਤਰ ਚੀਜ਼ਾਂ ਵੀ ਇਸ ਨਾਲ ਸਪਰਸ਼ ਕਰੀਏ ਤਾਂ ਅਪਵਿੱਤਰ ਹੋ ਜਾਂਦੀਆਂ ਨੇ, ਔਰ ਕਾਇਆ ਦਾ ਬੋਧ ਹੁੰਦਿਆਂ ਮਨੁੱਖ ਦੀ ਸੁਰਤ ਅਗਾਂਹ ਨੂੰ ਗਮਨ ਕਰਦੀ ਹੈ। ਪਰਮਾਣੂ ਪਰਜਨ ਆਕਾਸ਼ੇ ਦੀਪ ਲੋ ਸੇ ਖੰਡਣੇ, ਗਛੈਣ ਨੈਣ ਭਾਰੇਣ ਨਾਨਕੇ, ਬਿਨਾ ਸਾਧੂ ਨਾ ਸਿਧਿਅਤੇ। ਤਨ ਤਵਾ ਮਨੁੱਖ ਦਾ ਇਹ ਮਨ ਹੈ, ਇਹ ਆਪਣੇ ਵਿਚਾਰਾਂ ਚ ਉਲਝਾ ਰਹਿੰਦਾ ਹੈ, ਆਪਣੀ ਦੁਨੀਆਂ ਵਿਚ ਲੀਨ ਰਹਿੰਦਾ ਹੈ। ਅਗਰ ਇਹ ਥੋੜਾ ਜਪ ਤਪ ਕਰੇ ਤਾਂ ਸਭ ਤੋਂ ਵੱਡਾ ਜੋ ਰਸਤੇ ਦਾ ਰੋੜਾ ਬਣ ਜਾਂਦੀਆਂ ਨੇ ਉਹਨੇ ਸਿੱਧੀਆਂ, ਰਿੱਧੀ ਸਿੱਧੀ, ਇਸ ਤਲ ਤੇ ਮਨੁੱਖ ਫਿਰ ਰੁਕ ਜਾਂਦਾ ਹੈ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੇ ਮਨ ਆਏ। ਐਸਾ ਮਨੁੱਖ ਕਾਇਆ ਤੋਂ ਉੱਚਾ ਉੱਠ ਗਿਆ, ਕਾਇਆ ਦੀ ਕੋਈ ਪਰਵਾਹ ਨਹੀਂ, ਕਾਇਆ ਦਾ ਕੋਈ ਅਹੰਕਾਰ ਨਹੀਂ, ਕਾਇਆ ਦਾ ਕੋਈ ਮਾਣ ਨਹੀਂ, ਪਰ ਮਨ ਨੂੰ ਇਕਾਗਰ ਕਰਕੇ ਜੋ ਇਸ ਨੂੰ ਸਿੱਧੀਆਂ ਪ੍ਰਾਪਤ ਹੋ ਗਈਆਂ ਉਸ ਕਰਕੇ ਹੰਕਾਰ ਖੜਾ ਹੋ ਗਿਆ। ਅਹੰਕਾਰ ਨੇ ਆਪਣਾ ਸਿੰਘਾਸਣ ਬਦਲ ਲਿਆ, आसन बदल लिया, वो मौजूद है। अहंकार ने अपना स्थान बदल लिया, पहले तन दे तल ते खड़ा सी, हुण मन दे तल ते खड़ा हो गया, हुण तन ते पिछे रह गया। प्रथम ते ओ आम मनुख ने साधारण जनता जिन्हां दा अहंकार तन ते खड़ा है, फिर कुछ धार्मिक लोग जप तप करन वाले साधना करन वाले, उन्हां दा अहंकार मन दे तल ते रुक के रह जांदा है, क्योंकि उन्हां नूं कुछ सिद्धियां दी प्राप्ति हो जांदी है। यही कारण है कि साहिब श्री गुरु नानक देव जी महाराज बकायदा सिद्धां दे पास गए, सिद्धां नूं समझाण लई भी तन तो तुसी उच्चे उठ गए लेकिन मन दी दुनिया च फस के रह गए, तुसी विधियां ते सिद्धियां दे फस के रह गए, जो मन दी एकाग्रता द्वारा थानू जो है प्राप्त होईयां, साहिबां दी दलील दे एकायल ते होए, पर सिद्धां दे मन विच अचानक ख्याल आया गुरु नानक देव जी महाराज नूं शैली शब्दावली ते बड़ा अबूर है, और देश विदेश दीआं बेहतरीन बहुत सारियां भाषावां आप जानदे ने, क्यों ना इस साडे पंथ दा प्रचार करन और प्रचारक बनन। भाई साहब भाई गुरदास जी ने इस गोष्ठी नूं इंज लिखिआ है, सब सिद्धि मने विचारिआ किवें दर्शन इउ लेवे बाला, ए बच्चा ए बालक किवें साडा बेक कबूल करन और साडे मत दा प्रचार करे और जगत नूं प्रेरे कि सिद्ध बनना है, सिद्ध बनना है, रिधियां सिद्धियां नूं प्राप्त करना है। जोगियां दे मुखी ने अपने मन विच ए विचार कीती, ए साथों प्रभावित होवे ताई साडा मत ग्रहण कर सकदा है, ताई साडा भेख जो है धारण कर सकदा है, तो उन्होंने एक खप्पर गुरु नानक नूं दिता। भाई साहब भाई गुरदास जी इंज लिखदे ने, सब सिद्धि मने विचारिआ किवें दर्शन इहो लेवे बाला, ऐसा जोगी कली माए हमरे पंथ करे उजियारा। खप्पर दित्ता नाथ जी पानी भर लैवन उठ चाला, खप्पर दे के आखे सामने सरोवर दे सड़े पीण लई जल भर के लियाओ, पानी भर के लियाओ, सानू पानी चाहिए। ऐसा हुक्म मनुख उसे ते कर सकदा है जिसनू अपने नालो छोटा समझे। सिद्ध कोई 500 वरे दी उम्र दा, कोई 700 साल दा, कोई 800 साल दा, उना दे सामने बिल्कुल युवक 24 साल दे गबरू साहिब श्री गुरु नानक देव जी महाराज बच्चे ही दिखाई दे। आखिया खप्पर चुको ते सामने सरोवर दे सड़े पीण लई पानी भर के लियाओ। गुरु नानक ने कोई उजर जाहिर नहीं कीता, एकदम खप्पर चुक दिता। बाबा आया पानी है डिठे रतन जवै लाला, जैसे सतगुर सरोवर दे कोल आए, सरोवर विच पानी नहीं सी, सरोवर ते रतना नाल भरे आया, हीरे जवाहरात पुखराज नाल भरे आया। फिर आया सुन नाथ जी पानी ठौर नहीं तिस काला, अगों खप्पर रख दिता ते आखिया नाथ जी सरोवर विच ते पानी नहीं है, पर मैनू हैरानगी है तुसी इत्थे बैठिया बैठिया सत आसमाना तो भी परे दी गल करदे हो और तुसी ये कहिंदे हो सानू परलोक भी दिखाई दे रहा है, पर थानू कोल इस सरोवर नहीं दिखाई देंदा कि इस विच पानी नहीं है, ऐसा नहीं दिखाई देता। जद नेड़े थानू ए नहीं दिखाई दे रहा कि सरोवर विच पानी नहीं है, तो मैं किस तरह मन लवां कि आसमान तो परे भी थानू दिखाई दे रहा है और पाताल लोक विच भी थानू सब कुछ जो है दिखाई दे रहा है। शब्द जिती सिद्ध मंडली की तुन अपना पंथ उजाला। गुरु नानक देव जी महाराज ने साफ आख दिता पानी नू रतना विच बदल देना, इस करामात नू हासिल कर लेना जिंदगी दा लक्ष्य नहीं है, जीवन नू ही कंचन बना लेना, जीवन नूं ही हीरियां दी खान बना लेना और प्रभु दी प्राप्ति कर लेने, आत्म गुणा दी प्राप्ति कर लेने, ए जीवन दा लक्ष्य है। जीवन दा ए लक्ष्य नहीं कि काया दा स्वप्न ते काया दे रस्ते रुक जाना। जिंदगी दा ए लक्ष्य नहीं है कि रिधियां सिधियां मन दी कागरता द्वारा प्राप्त हो जान ते उत्थे मनुख फस के रह जाए। एक गल स्पष्ट हो गई कि रिधियां सिधियां प्राप्त होने तो बाद भी मन दी शुद्धि नहीं आउंदी। मन दी एकाग्रता हो जाना होर गल है, मन दी शुद्धि हो जाना होर गल है। किसी नाच गाने विच भी मनुख दा मन एकाग्र हो जांदा है पर मन शुद्ध ते नहीं आउंदा। बहुत एकाग्र चित मनुख बैठा है, किसी गीत नूं सुन रहा है, नाच नूं वेख रहा है, और इस तो इलावा अनेकां होर घटनावां ने जिथे मनुख दा मन एकाग्र होके रस माणदा है। और रस एकाग्रता दे च है, लेकिन ए लाजमी नहीं कि मन दी शुद्धि होवे। मन दा एकाग्र हो जाना होर गल है, मन दी शुद्धि हो जाना होर गल है। मन दुराचार दे च भी एकाग्र हो सकदा है, मन प्रभु दे नाम दे च भी एकाग्र हो सकदा है। मन किसे रिधियां सिधियां दे च भी एकाग्र हो सकदा है, या मन दी एकाग्रता द्वारा रिधियां सिधियां जो प्राप्त हो जान उस दे च भी मन जो है टिक सकदा है और अपने हंकार नूं जो है प्रगट कर सकदा है। साहिब गुरु अर्जन देव जी महाराज इत्थे फरमान पे करदे ने, जिंदगी दा लक्ष्य रिद्धि सिद्धि दी प्राप्ति नहीं है। इह भी इक तरीके दी संपदा है, इह भी इक तरीके दा धन है, तो फिर धन नूं छोड़न दी कोई लोड़ नहीं सी, परिवार नूं छोड़न दी कोई लोड़ नहीं सी। गृहस्थी कोल जिथे परिवार दा माण है, धन संपदा दा माण है, काया दा माण है, उत्थे सिद्ध कोल होया सिद्धियां दा माण। इस वास्ते गुरु नानक देव जी महाराज फरमान पे करदे ने कि कोई मनुख इतनी प्रबल सिद्धि भी प्राप्त कर लवे, केड़ी परमाणु परजंत अकाशे दीप लो से खंडने। परमाणु जितना कोई बारीक हो जाए, जिसनु इस मोटी अख नाल वेखना भी कठिन होवे, परजंत अकाशे एकदम आकाश ते चला जाए, दीप लो से खंडने, अनेकां दीप लोक जो अनेकां पृथ्वियां ने उन्हां दा भ्रमण करके आवे। कितनी देर दे भ्रमण करे, गच्छैन नैन भारैन अखदी पलक, अखदी ये पुतली जितनी देर दे थल्ले तो उपर आउंदी है, इतनी देर दे सारे खंडा ब्रह्मंडा दा भ्रमण करके आवे, नानक बिना साधु ना सिद्धिया थे। फिर भी बिना सत्संग तो आत्म चिंतन तो जिंदगी दे लक्ष्य दी प्राप्ति नहीं होवेगी, जीवन दी सिद्धि प्राप्त नहीं होवेगी, जीवन दा आनंद प्राप्त नहीं होवेगा। रिद्धि सिद्धि जिंदगी दा लक्ष्य नहीं है, जीवन दा लक्ष्य नहीं है। लेकिन मनुखी मन ऐसा है कि इत्थे रुक जांदा है। तो मनुख दा मन ना तन ते रुके ना मन ते रुके, आखिर इलाज उपचार अगर एक रोग है, एक समस्या है, तो इसका समाधान तो तीसरे श्लोक विच गुरु अर्जन देव जी महाराज इस ढंग नाल दसते ने। जानो सत्य होवंतो मरणो दृष्टेण मिथ्या कीरते साथ चलंतो भणंत नानके साध संगे। अगर मनुख सच करके जाने कि मरना है, मौत है, जन्म ते जीवन दिखाई देवे तो अहंकार दा जन्म आउंदा है, पर जीवन ते जन्म दे च मृत्यु दिखाई देवे, मौत दिखाई देवे, अहंकार विलीन हो जाता है। शमशान घाट देते जद कोई मनुख अपने अजीज अकारब सगंदी नूं अपने हथी अग लांदा है, उत्थे हंकार रहिंदा ही नहीं। बड़े बड़े जप तप तो बाद जिस हंकार नूं हिरदे चों कढ ना सके, वो शमशान घाट ते विलीन हो गया। या इंज कह लो, शमशान घाट दे जितने बैठे होंदे ने सब योगी बैठे ने, सब भगत बैठे ने, सब संत बैठे ने, कम से कम उतने चिर तक ते संत ही ने जितनी देर तक ओ शमशान घाट विच बैठे ने। संसार भूल जांदा है, काया भूल जांदी है, सब कुछ भूल जांदा है, ध्यान उसे एक मित्र ते एकाग्र हो जांदा है जिसकी चिता जल रही होंदी है। संसार असार प्रतीत होंदा है और बैराग अंदर पैदा हो जांदा है। शायद इस वास्ते गुरु नानक ने ती शर्त ला दिती है कि पहला मरण कबूल, जीवन की छड़ आस, होए सबन की रेणुका, तो आओ हमारे पास। काया दा अहंकार ओही मनुख कर सकदा है और रिधियां सिधियां दा ओही मान कर सकदा है जिसनू मौत भूल गई है। रिद्धि सिद्धि स्वभाविक प्राप्त हो गई है, प्रभु दे मार्ग ते चल रहे हैं, इना दी प्राप्ति हो जाती है। पर गुरु अमरदास जी महाराज कहंदे ने इस तरह मनुख दे पिछे चलनिया चाहिदियां ने जैसे कि मनुख दे पिछे छाया चलती है, काया दी छाया जो चलती है। ऐसा ना होवे कि सिर दा बोझ बन जान और सिर ते असवार हो जान। नौ निधि अठारह सिद्धि, पिछे लगियां फिरन, जो हर हृदय सदा वसाए। हृदय विच प्रभु है तो ये रिधियां सिधियां पिछे इंज चलदियां ने जैसे कि काया दी छाया नाल चलदी है। पर काया दा अहंकार ते रिधियां सिधियां दा अहंकार अगर ये प्रबल है तो फिर मनुख नूं उस परम आनंद की प्राप्ति नहीं आउंदी जिहड़ा परम आनंद जिंदगी दा जो है लक्ष्य है। तो फिर किस तरह करिए अहंकार विलीन होवे, ना रिधियां सिधियां दा अहंकार होवे ते ना काया दा माण होवे। तो साहिब कहिंदे ने जाणो सत होवंतो मरणो, सच करके जाण मरणा होना है, मौत होनी है। दृष्टेण मिथ्या, जो कुछ भी दिखाई दे रहा है सब मिथ्या है, सब नाशवंत है। सब दा देखदियां ही देखदियां रूप बदल जांदा है, देखदियां देखदियां खिड़े हुए फुल मुरझा जांदे ने, देखदियां ही देखदियां सुंदर जवानी बुढ़ेपे दा रूप अख्तियार कर जांदी है, देखदियां ही देखदियां तंदरुस्ती बीमारी विच बदल जांदी है, देखदियां ही देखदियां पूजा प्रतिष्ठा अपमान विच बदल जांदी है, सन्मान अपमान विच बदलदे देखे ने, जीवन नू मौत विच बदलदियां देखे है, खिड़े हुए फुल्लां नू मुरझांदियां होयां जो है वेखे है। साहिब कहिंदे ने इह सच करके जाण, दृष्टेण मिथ्या, जो कुछ भी तेनों दिखाई दे रहा है मिथ्या है, नासवंत है। वाकई सब कुछ नासवंत है तो फिर मैं क्यों जीवा, फिर ते जीण दी कोई लालसा ही ना रहेगी, फिर ते जिंदगी दा कोई लक्ष्य ही ना रह गया। तो साहिब कहिंदे ने हां एक चीज है जो मिथ्या नहीं, नासवंत भी नहीं और वो नाल भी जांदी है। लाहौर दे दुनी चंद नाल गुरु नानक देव जी महाराज ने जद गोष्ठी की थी और बड़ा सुंदर एक उदाहरण सतगुरां ने पेश कीता, सुई दित्ती ते आख्या असी परलोक विच ए सुई तैथों लै लेंगे। बस इतनी जिया गल देते इस महान धनाढ़ प्रतिष्ठित बंदे नूं सतगुरु ने जगा दिता। उन्हें आख्या महाराज मैं परलोक विच सुई किस तरह वापस करांगा आपनूं, ये ते मेरे नाल नहीं जा सकदी। तो क्या ये सारी धन संपदा तेरे नाल जाएगी, जिसनों तू जिंदगी दा लक्ष्य बनाया है, जिसनों तू जीवन दा लक्ष्य बनाया है। एकदम मोह टुट गया, भरम टुट गया। तो साहिब कहिंदे ने एक वस्तु ऐसी है जो नाल जाएगी, वो की है, कीरत साथ चलन थो, प्रभु दी कीर्ति नाल जांदी है, प्रभु दे गायन कीते हुए गुण नाल जांदे ने, क्योंकि गुण कहे गुणी समावना, परमात्मा दे गुण गांदियां गांदियां मनुख गुणा दे लीन हो जांदा है, गुणा दे ओत प्रोत हो जांदा है, गुण उसके हिरदे दे वस जांदे ने। एक ऐसी प्रभु ने लीला रचाई हुई है कि उसके गुण गांदियां ही गांदियां मनुख गुणवान हो जांदा है। अज तक ऐसा हो नहीं सकया कि प्रभु दे गुण गाए बिना कोई गुणवान हो सके। धनवान हो सकता है, कलाकार हो सकता है, ਵਿਦਵਾਨ ਹੋ ਸਕਦਾ ਹੈ, ਪਰ ਦੈਵੀ ਗੁਣ ਤੇ ਉਦੋਂ ਹੀ ਪ੍ਰਾਪਤ ਹੁੰਦੇ ਨੇ ਜਦ ਪ੍ਰਮਾਤਮਾ ਨੂੰ ਲਕਸ਼ ਬਣਾ ਕੇ ਕੋਈ ਇਨ੍ਹਾਂ ਗੁਣਾਂ ਨੂੰ ਗਾਇਨ ਕਰੇ। ਇਸੇ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਤੇ ਸਾਫ਼ ਕਹਿ ਦਿੱਤਾ ਹੈ, ਜ਼ਿੰਦਗੀ ਅਜਾਈ ਚਲੀ ਗਈ ਉਸ ਮਨੁੱਖ ਦੀ ਜਿਸ ਨੇ ਗੁਣ ਨਹੀਂ ਗਾਏ। ਗੁਣ ਗੋਬਿੰਦ ਗਾਇਓ ਨਹੀਂ, ਜਨ ਅਕਾਰ ਫਕੀਨ ਕਹੋ ਨਾਨਕ ਹਰ ਭਜ ਮਨਾ ਜਿਹੇ ਜੇ ਦੇ ਜਲ ਗੋਬਿੰਦ। ਤੋ ਸਾਹਿਬ ਕਹਿੰਦੇ ਨੇ ਕੀਰਤ ਸਾਥ ਚਲਨ ਹੋ, ਪ੍ਰਭੂ ਦੀ ਕੀਰਤੀ ਨਾਲ ਜਾਏਗੀ। ਪ੍ਰਭੂ ਦੀ ਕੀਰਤੀ ਕਿੱਥੇ ਕਰੀਏ, ਉਸਦਾ ਬੋਧ ਕਿੱਥੋਂ ਲਈਏ, ਉਸਦੀ ਸੂਝ ਤੇ ਸਮਝ ਕਿੱਥੋਂ ਲਈਏ। ਤੋ ਸਾਹਿਬ ਕਹਿੰਦੇ ਨੇ ਬਣੰਤ ਨਾਨਕ ਸਾਧ ਸੰਗੇਣ, ਗੁਰੂ ਦੀ ਸੰਗਤ ਵਿਚ ਬੈਠ ਕੇ ਜੋ ਉਸਦੇ ਗੁਣਾਂ ਦਾ ਉਚਾਰਨ ਕਰਨਾ ਹੈ, ਬਸ ਇਹੀ ਕੀਰਤੀ ਨਾਲ ਜਾਂਦੀ ਹੈ, ਇਹੀ ਜ਼ਿੰਦਗੀ ਦਾ ਲਕਸ਼ ਹੈ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਹਰ ਸਲੋਕ ਵਿਚ ਲੜੀਵਾਰ ਮਨੁੱਖ ਦੀ ਸੁਰਤ ਨੂੰ ਉੱਚਾ ਕਰਦੇ ਨੇ, ਪਹਿਲੇ ਤਨ ਤੋਂ ਉੱਚਾ ਉਠਾਉਣ ਦੀ ਕੋਸ਼ਿਸ਼ ਕਰਦੇ ਨੇ, ਫਿਰ ਰਿਧੀਆਂ ਸਿੱਧੀਆਂ ਇਸ ਤਰੀਕੇ ਨਾਲ ਮਨ ਤੋਂ ਉੱਚਾ ਉਠਾਉਣ ਦੀ ਕੋਸ਼ਿਸ਼ ਕਰਦੇ ਨੇ। ਔਰ ਮਨੁੱਖ ਤਨ ਤੋਂ ਉੱਚਾ ਉੱਠੇ, ਮਨ ਤੋਂ ਉੱਚਾ ਉੱਠੇ, ਸਾਹਮਣੇ ਰੱਖਦੇ ਨੇ ਸਿਧਾਂਤ ਮੌਤ, ਵੇਖ ਮੌਤ ਨੂੰ। ਮੌਤ ਦਾ ਚਿੰਤਨ, ਆਪਣੇ ਅੰਤ ਦਾ ਚਿੰਤਨ ਤੈਨੂੰ ਬੇਅੰਤ ਦੀ ਯਾਤਰਾ ਤੇ ਲੈ ਜਾਏਗਾ। ਆਪਣਾ ਖਾਤਮਾ ਤੈਨੂੰ ਵਾਸਤਵਿਕ ਜ਼ਿੰਦਗੀ ਪ੍ਰਾਪਤ ਕਰਾ ਦੇਵੇਗਾ। ਸਦੀਵੀ ਜੀਵਨ ਦੀ ਤਰਫ ਤੇਰੀ ਸੁਰਤ ਤੇਰੀ ਧਾਰਾ ਨੂੰ ਮੋੜ ਦੇਵੇਗਾ। ਇਸ ਵਾਸਤੇ ਗੁਰਮਤ ਦਾ ਤੇ ਮੂਲ ਸੰਦੇਸ਼ ਹੀ ਇਹੀ ਹੈ, ਇਹ ਮਨੁੱਖ ਕਿ ਜੀਵਨ ਵਿਚ ਅਗਰ ਕੋਈ ਯਾਦ ਕਰਨ ਵਾਲੀ ਚੀਜ਼ ਹੈ ਤਾਂ ਪ੍ਰਮਾਤਮਾ ਤੋਂ ਬਾਅਦ ਮੌਤ, ਮੌਤ ਪ੍ਰਮਾਤਮਾ, ਪ੍ਰਮਾਤਮਾ ਮੌਤ। ਕਾਲ ਦਾ ਚਿੰਤਨ ਅਕਾਲ ਦਾ ਚਿੰਤਨ ਬਣ ਜਾਂਦਾ ਹੈ, ਔਰ ਅਕਾਲ ਦਾ ਚਿੰਤਨ ਆਪਣੇ ਕਾਲ ਦਾ ਚਿੰਤਨ ਬਣ ਜਾਂਦਾ ਹੈ। ਜਿਸ ਮਨੁੱਖ ਨੂੰ ਆਪਣਾ ਕਾਲ ਦਿਖਾਈ ਦੇ ਗਿਆ ਉਹ ਸਿੱਧਾ ਅਕਾਲ ਦੇ ਜਹਿ ਲੀਨ ਹੋ ਗਿਆ। ਤੋ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸਲੋਕ ਦੇ ਰਾਹੀਂ ਇਹੀ ਜੋ ਹੈ ਨੁਸਖਾ, ਇਹੀ ਇਲਾਜ ਸਾਡੇ ਸਾਹਮਣੇ ਰੱਖਦੇ ਨੇ ਕਿ ਮੌਤ ਚੇਤੇ ਰੱਖ, ਫਿਰ ਤੂੰ ਮਨ ਤੋਂ ਵੀ ਉੱਚਾ ਉੱਠ ਜਾਏਗਾ, ਤਨ ਤੋਂ ਵੀ ਉੱਚਾ ਉੱਠ ਜਾਏਗਾ। ਮਹਾਤਮਾ ਬੁੱਧ ਦੀ ਤੇ ਪ੍ਰਸਿੱਧ ਕਥਾ ਹੈ, ਕਹਿੰਦੇ ਨੇ ਜਿਤਨਾ ਸੰਵੇਦਨਸ਼ੀਲ ਮਨੁੱਖ ਹੋਵੇ, ਜਿਤਨਾ ਬਾਰੀਕ ਮਨੁੱਖ ਹੋਵੇ, ਨਿੱਕੀ ਜਿਹੀ ਘਟਨਾ ਤੋਂ ਵੀ ਬਹੁਤ ਵੱਡੀ ਪ੍ਰੇਰਣਾ ਲੈ ਲੈਂਦਾ ਹੈ, ਜਦਕਿ ਮੋਟੀ ਬੁੱਧ ਵਾਲਾ ਮਨੁੱਖ ਬਹੁਤ ਵੱਡੀ ਘਟਨਾ ਤੋਂ ਵੀ ਛੋਟੀ ਪ੍ਰੇਰਣਾ ਨਹੀਂ ਲੈਂਦਾ। ਇੱਕ ਦਿਨ ਬਿਰਧ ਮਨੁੱਖ ਨੂੰ ਵੇਖ ਕੇ ਐਸੀ ਚੋਟ ਲੱਗੀ ਮਹਾਤਮਾ ਬੁੱਧ ਨੂੰ, ਕਿਆ ਇਹ ਮੇਰੀ ਸੁੰਦਰ ਕਾਇਆ ਇਸ ਤਰ੍ਹਾਂ ਦੀ ਕਰੂਪ ਹੋ ਜਾਏਗੀ, ਮੈਂ ਇਸ ਤਰ੍ਹਾਂ ਦਾ ਹੋ ਜਾਵਾਂਗਾ। ਔਰ ਇੱਕ ਦਿਨ ਜਦ ਚਾਰ ਬੰਦਿਆਂ ਦੇ ਕੰਧਿਆਂ ਦੇ ਉੱਤੇ ਇੱਕ ਮੁਰਦਾ ਵੇਖਿਆ ਹੈ ਤਾਂ ਫਿਰ ਕਦਮ ਘਰ ਦੀ ਤਰਫ ਨਹੀਂ ਜਾ ਸਕੇ। ਫਿਰ ਤੇ ਮਹਾਤਮਾ ਬੁੱਧ ਕਹਿਣ ਲੱਗੇ, ਜੈਸੇ ਇਹ ਮੁਰਦਾ ਮਰਿਆ ਹੈ, ਇਹ ਜੀਵਦਾ ਜਾਗਦਾ ਮਨੁੱਖ ਮਰ ਗਿਆ, ਮੈਂ ਵੀ ਮਰ ਗਿਆ, ਮੈਂ ਵੀ ਲਾਸ਼ ਹੋ ਗਿਆ, ਮੈਂ ਵੀ ਮੁਰਦਾ ਹੋ ਗਿਆ। ਇਸ ਜੀਵਨ ਤੋਂ ਤੇ ਕਮ ਸੇ ਕਮ ਮੈਂ ਮੁਰਦਾ ਹੋ ਗਿਆ, ਮੈਨੂੰ ਹੁਣ ਨਵਾਂ ਜੀਵਨ ਚਾਹੀਦਾ। ਜੈਸੇ ਇਸ ਮੁਰਦੇ ਨੂੰ ਅੱਗੇ ਹੋਰ ਜਨਮ ਮਿਲੇਗਾ, ਮੈਂ ਵੀ ਮਰ ਗਿਆ, ਮੈਂ ਹੁਣ ਨਵਾਂ ਜਨਮ ਲੱਭਣਾ ਹੈ, ਨਵਾਂ ਜੀਵਨ ਲੱਭਣਾ ਹੈ। ਫਰਕ ਸਿਰਫ ਇਤਨਾ ਹੈ, ਇਸ ਮੁਰਦੇ ਨੂੰ ਜਿਹੜਾ ਅਗਲਾ ਜਨਮ ਲੱਭੇਗਾ, ਇਸ ਦੇ ਕੀਤੇ ਹੋਏ ਕਰਮ ਤੇ ਸੰਸਕਾਰਾਂ ਦੇ ਮੁਤਾਬਕ, ਮੈਂ ਆਪਣੇ ਕਰਮ ਤੇ ਸੰਸਕਾਰ ਪ੍ਰਾਚੀਨ ਸਾਰੇ ਮਿਟਾਣੇ ਨੇ, ਤਾਂ ਕਿ ਉਹ ਜੀਵਨ ਮਿਲੇ, ਉਹ ਜਨਮ ਮਿਲੇ ਜਿਸ ਵਿਚ ਮ੍ਰਿਤੂ ਨਾ ਆਵੇ, ਜਿਸ ਵਿਚ ਬੁਢੇਪਾ ਨਾ ਆਵੇ, ਜਿਸ ਵਿਚ ਬਿਮਾਰੀਆਂ ਨਾ ਆਵਣ, ਜਿਸ ਵਿਚ ਰੋਗ ਨਾ ਹੋਵੇ, ਜਿਸ ਵਿਚ ਸੋਗ ਨਾ ਹੋਵੇ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਨਾਨਕ ਬੱਧਾ ਘਰ ਤਹਾ ਜਿੱਥੇ ਮਿਰਤ ਨਾ ਜਨਮ ਜਰਾ। ਹੁਣ ਅਸੀਂ ਆਪਣਾ ਘਰ ਉੱਥੇ ਬਣਾ ਲਿਆ ਜਿੱਥੇ ਜਮਣਾ ਨਹੀਂ ਹੈ, ਜਿੱਥੇ ਮਰਨਾ ਨਹੀਂ ਹੈ, ਜਿੱਥੇ ਬੁਢੇਪਾ ਨਹੀਂ ਹੈ, ਜਿੱਥੇ ਬਿਮਾਰੀਆਂ ਨਹੀਂ ਨੇ। ਸਾਹਿਬਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ, ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੀ। ਜੋ ਹਰੀ ਦਾ ਜਨ ਬਣ ਜਾਂਦਾ ਹੈ, ਨਾ ਉਸਦੇ ਤਨ ਵਿਚ ਰੋਗ, ਨਾ ਉਸਦੇ ਮਨ ਵਿਚ ਸੋਗ। ਔਰ ਇਸ ਤਰੀਕੇ ਦੇ ਨਾਲ ਜਨਮ ਮਰਨ ਦਾ ਇਹ ਜੋ ਬਹੁਤ ਭਯੰਕਰ ਵੱਡਾ ਰੋਗ ਸੀ, ਇਸ ਤੋਂ ਵੀ ਸੁਰਤ ਉੱਚੀ ਉੱਠ ਜਾਂਦੀ ਹੈ। ਚਿਤ ਭਰਮੇਣ ਇਸ਼ਟ ਮਿਤਰੇਖ ਬਾਂਧਵੇ ਲਭਦਿਆਂ ਸਾਧ ਸੰਗੇਣ ਨਾਨਕੇ ਸੁਖ ਅਸਥਾਨੰ ਗੋਪਾਲ ਭਜਣੰ। काया दा अहंकार ते मन दी एकाग्रता द्वारा प्राप्त सिद्धियां मनुख दी जीवन चेतना नू रोक लेंदियां ने ते जीवन दे लक्ष्य तक मनुख नू नहीं पहुंचन देंदियां। उदा कारण सतगुरु दसदे सन मौत भुल गई। पर प्रश्न खड़ा हुंदा है, मौत क्यों नहीं चेते? तो साहिब कहिंदे ने माया चित भरमे, माया चित नू भरमा के रख देंदी है। केड़ी माया? इष्ट मित्र एक बांधवे, संबंधी मित्र इष्ट बार बार याद आउंदे ने, वो आले दुआले घूमदे ने, और जीवन चेतना उन्हां दे आले दुआले घूमदी है, मौत भुल जांदी है। बार बार याद आउंदे ने संबंधी, जिन्हां दे नाल खून दा रिश्ता है, शरीर दा रिश्ता है, उन्हां दी याद बार बार बनी रहिंदी है। जितना परिवार याद आए कहिंदे ने उतनी ही मौत भुलदी है, और जितना ही मौत भुले उतना ही मनुख काया दे तल ते जीण लग पैंदा है, काया ही सब कुछ हो जांदी है। तो साहिब कहिंदे ने माया भरमा के रख देंदी है। वास्तविक माया की है? जिस दी याद प्रभु दी याद नू भुला दे। ए माया जित हर विसरे, मोह उपजे भाव दूजा लाया। पुत्र दी याद इतनी प्रबल होवे कि परमात्मा दी याद ही ना आवे तो पुत्र माया बन गया। पत्नी दी याद इतनी प्रबल रूप धारण कर लवे कि ईश्वर चेते ही ना आवे तो पत्नी माया बन गई। ईश्वर दी याद बनी हुई है और पत्नी ईश्वर दा रूप दिखाई देवे तो पत्नी साधक हो गई, बाधक नहीं। पर पत्नी इतनी दिल दिमाग ते छा जाए कि परमात्मा भूल जाए तो पत्नी माया बन गई। किधरे पति माया बन गया। हर वक्त पति दी याद, पति दी स्मृति, जीवन दा लक्ष्य ही होई और जीवन चेतना उसके आले दुआले परिक्रमा कर रही है तो पति माया बन गया, क्योंकि हर वक्त उसकी याद हुण परमात्मा चेते ही नहीं। इसे तरीके नाल पुत्रां दी याद, मित्रां दी याद इतनी प्रबल रूप दे दिल दिमाग ते छा जाए कि परमात्मा दी याद अंदरों उत्पन्न ना आवे तो किधरे मां माया दा रूप बन जांदी है, किधरे पिता, किधरे पुत्र, किधरे पत्नी, किधरे पति, किधरे भरा। अगर ए सारे दे सारे प्रभु दा रूप दिखाई देन और ऐसा समझिया जाए कि प्रभु ने ये संबंध बनाए ने, धिया पूत सब हर के किए, सबना को संबंध कर दिए, अगर ऐसा है तो इस सारे दा सारा परिवार साधक है। पर पुत्र इतना याद आ रहा है, हुण परमात्मा दी याद लई कोई थां नहीं। पत्नी इतनी दिल दिमाग ते हावी हो गई, छा गई, हुण परमात्मा लई कोई थां नहीं रही। पति इतना प्राणा दे च वस गया, इतना जीवन चेतना दे तल ते चला गया, किसे तल ते भी हुण परमात्मा लई कोई थां नहीं रही, तो इस संबंधी माया दा रूप हो गए। इस वास्ते गुरु अर्जन देव जी महाराज कहिंदे ने, अगर मौत भुलदी है तो सिर्फ इस कारण करके भुलदी है कि जिंदगी दा लक्ष्य असी संबंधियां नूं मन लैंदे आ। कोई जी रहा है पुत्र लई। अनेका ऐसे लोग ने जिन्हां नूं गौर नाल देखी है, कोई पुत्रां लई जी रहा है, कोई पत्नी लई जी रहा है, कोई पति लई जी रहा है, कोई मां बाप लई जी रहा है, कोई भरा लई जी रहा है, कोई भैणां लई जी रहा है, कोई मित्रां लई जी रहा है। जगत विच कदी कदाई कोई ऐसा एक कद मनुख दिखाई देंदा है जो परमात्मा ले ही जी रहा होवे, ईश्वर दे लई जी रहा होवे, ईश्वर उसकी जिंदगी दा लक्ष्य होवे और आखे मैं जी रहा प्रभु दी प्राप्ति लई, ईश्वर दी प्राप्ति लई। कहिंदे ने जद बहुत बिरध हो गए बाबा फरीद, काया दे अंग अंग जवाब देण लग पए, पैर चलनो रह गए। आप स्वयं कहंदे ने, इन्नी निक्की जंगी ए थल डूंगर भोयम, ਅੱਜ ਫਰੀਦ ਦੇ ਖੂਜੜਾ ਸੈਕੋ ਆਖੀਆਂ, ਮੈਂ ਤੇ ਬੜੇ ਬੜੇ ਪਹਾੜਾਂ ਤੇ ਛਾਲ ਮਾਰ ਕੇ ਲੰਘ ਜਾਂਦਾ ਸੀ, ਪਰ ਅੱਜ ਕੋਲ ਪਿਆ ਹੋਇਆ ਕੂਜ਼ਾ ਵੀ ਇੰਜ ਪ੍ਰਤੀਤ ਆਉਂਦਾ ਹੈ ਜੈਸੇ ਸੌ ਕੋਆਂ ਤੇ ਪਿਆ, ਤੋ ਪੈਰ ਚੱਲਣੋ ਰਹਿ ਗਏ, ਹੱਥ ਕਰਨੋ ਰਹਿ ਗਏ, ਜ਼ਬਾਨ ਵੀ ਲੜਖੜਾ ਗਈ, ਪਰ ਅੰਦਰੋਂ ਇੱਕ ਫਰਿਆਦ ਜਾਗੀ ਹੈ, ਨੈਣਾਂ ਦੀ ਜੋਤ ਨਹੀਂ ਜਾਣੀ ਚਾਹੀਦੀ, ਅੱਖਾਂ ਵਿੱਚ ਕਮਜ਼ੋਰੀ ਨਾ ਆਵੇ, ਕਾਗਾ ਕਣਗ ਡੋਲਿਆ ਸਗਲਾ ਖਾਇਓ ਮਾਸ ਬੁਢੇਪੇ ਦੇ ਕਾਂ, ਸਰੀਰ ਦਾ ਸਾਰਾ ਮਾਸ ਸੁਕਾ ਦਿੱਤਾ ਹੈ, ਬੁਢੇਪੇ ਦੇ ਕਾਂ ਹੈ, ਪੈਰ ਹੱਥ ਕੰਨ ਔਰ ਜ਼ਬਾਨ ਚੁੰਡ ਖਾਦੀ ਹੈ, ਫਰਿਆਦ ਪੇ ਕਰਦੇ ਨੇ ਇਹ ਦੋਏ ਨੈਣਾ ਮਤ ਛੂਯੋ ਫਿਰ ਦੇਖਣ ਕੀ ਆਸ, ਉਹ ਜਿਹੜੀ ਆਸਾ ਹੈ ਉਹ ਤੇ ਮੇਰੀ ਪੂਰੀ ਨਹੀਂ ਹੋਈ, ਅਜੇ ਤੇ ਮੈਂ ਉਸਨੂੰ ਵੇਖਿਆ ਵੀ ਨਹੀਂ, ਅੱਖਾਂ ਬੰਦ ਹੋਣ ਤੋਂ ਪਹਿਲੇ ਮੈਂ ਉਸਨੂੰ ਵੇਖਣਾ ਚਾਹੁੰਦਾ, ਅੱਖਾਂ ਦੀ ਜੋਤ ਚਲੀ ਜਾਏ ਉਸ ਤੋਂ ਪਹਿਲੇ ਮੈਂ ਉਸ ਪਰਮ ਜੋਤੀ ਦੀ ਝਲਕ ਵੇਖਣਾ ਚਾਹੁੰਦਾ। ਜੀ ਰਹੇ ਨੇ ਬਾਬਾ ਫਰੀਦ ਖੁਦਾ ਲਈ, ਉਸਨੂੰ ਵੇਖਣ ਲਈ ਜੀ ਰਹੇ ਨੇ, ਜ਼ਿੰਦਗੀ ਦਾ ਲਕਸ਼ ਖੁਦਾ ਹੈ, ਜੀਵਨ ਦਾ ਲਕਸ਼ ਪਰਮਾਤਮਾ ਹੈ। ਪੁੱਤਰ ਮਿੱਤਰ ਉਦੋਂ ਮਾਇਆ ਦਾ ਰੂਪ ਧਾਰਨ ਕਰ ਜਾਂਦੇ ਨੇ ਜਦ ਇਹ ਲਕਸ਼ ਬਣ ਕੇ ਸਾਹਮਣੇ ਖੜੇ ਹੋ ਜਾਣ, ਤਾਂ ਪਰਮਾਤਮਾ ਦੀ ਯਾਦ ਅੰਦਰੋਂ ਚਲੀ ਜਾਂਦੀ ਹੈ, ਔਰ ਜਿਤਨਾ ਪਰਿਵਾਰ ਯਾਦ ਆਵੇਗਾ ਇਸ ਯਾਦ ਤੋਂ ਦੁੱਖ ਮਿਲੇਗਾ, ਸੰਤਾਪ ਮਿਲੇਗਾ, ਜਿਤਨਾ ਪਰਮਾਤਮਾ ਯਾਦ ਆਵੇਗਾ ਉਹਦੀ ਯਾਦ ਤੋਂ ਆਨੰਦ ਮਿਲੇਗਾ, ਸੁੱਖ ਮਿਲੇਗਾ, ਦੈਵੀ ਗੁਣ ਮਿਲਣਗੇ। ਮੌਤ ਭੁੱਲਦੀ ਹੈ ਤਾਂ ਸਾਹਿਬ ਕਹਿੰਦੇ ਉਸਦਾ ਇੱਕ ਮੂਲ ਕਾਰਨ ਹੈ ਕਿ ਬਾਰ ਬਾਰ ਕੋਈ ਨਾ ਕੋਈ ਪਰਿਵਾਰ ਦਾ ਸਦੱਸ ਸਾਹਮਣੇ ਆ ਜਾਂਦਾ ਹੈ ਜੋ ਯਾਦ ਦਾ ਹਿੱਸਾ ਬਣ ਜਾਂਦਾ ਹੈ, ਔਰ ਯਾਦ ਤੇ ਐਸਾ ਛਾ ਜਾਂਦਾ ਹੈ ਕਿ ਪਰਮਾਤਮਾ ਲਈ ਅੰਦਰ ਥਾਂ ਨਹੀਂ ਰਹਿੰਦੀ। ਮਾਇਆ ਚਿੱਤ ਭਰਮੇਣ ਇਸ਼ਟ ਮਿੱਤਰੇ ਬਾਂਧਵੈ ਲਭਦੇਨ ਸਾਧ ਸੰਗੇਣ ਨਾਨਕ ਸੁਖ ਅਸਥਾਨ ਗੋਪਾਲ ਭਜਨ। ਸਾਹਿਬ ਕਹਿੰਦੇ ਨੇ ਸੁਖ ਦਾ ਅਸਥਾਨ ਪਰਿਵਾਰ ਨਹੀਂ ਹੈ, ਸੁਖ ਦਾ ਅਸਥਾਨ ਰਿਧੀਆਂ ਸਿਧੀਆਂ ਨਹੀਂ ਹੈ, ਸੁਖ ਦਾ ਅਸਥਾਨ ਕਾਇਆ ਦਾ ਸਵਪਨ ਵੀ ਨਹੀਂ ਹੈ, ਇੱਥੇ ਸੁਖ ਨਹੀਂ ਹੈ। ਅਗਰ ਐਸਾ ਹੁੰਦਾ ਤਾਂ ਦੁਨੀਆਂ ਦੇ ਤਮਾਮ ਸੁੰਦਰ ਮਨੁੱਖ ਸੁਖੀ ਹੋਣੇ ਚਾਹੀਦੇ ਸਨ, ਆਨੰਦਿਤ ਹੋਣੇ ਚਾਹੀਦੇ ਸਨ, ਬਲਕਿ ਕਈ ਦਫ਼ਾ ਤੇ ਐਸਾ ਦੇਖਿਆ ਕਿ ਬੜੇ ਬੜੇ ਸੁੰਦਰ ਮਨੁੱਖ ਦੁੱਖਾਂ ਦੀ ਕੁਰੂਪਤਾ ਦੀ ਦਲਦਲ ਦੇ ਵਿੱਚ ਫਸੇ ਹੋਏ ਨੇ। ਇੱਕ ਆਲਮ ਦਾ ਤੇ ਐਸਾ ਕਹਿਣਾ, ਖੁਦਾ ਨੇ ਹੁਸਨ ਨਾਦਾਨੋ ਕੋ ਬਖਸ਼ਾ ਜ਼ਰ ਜ਼ਲੀਲੋ ਕੋ ਅਕਲਮੰਦੋਂ ਕੋ ਰੋਟੀ ਖੁਸ਼ਕ ਔਰ ਹਲਵਾ ਬਖੀਲੋ ਕੋ। ਐਸਾ ਵੀ ਕੁਛ ਇੱਕ ਦਾ ਖਿਆਲ ਹੈ, ਲਾਜ਼ਮੀ ਨਹੀਂ ਕਿ ਕੋਈ ਬੰਦਾ ਤਨ ਕਰਕੇ ਬਹੁਤ ਖੂਬਸੂਰਤ ਹੈ ਉਹ ਮਨ ਦਾ ਵੀ ਸੋਹਣਾ ਹੋਵੇ, ਸੂਰਤ ਬਹੁਤ ਚੰਗੀ ਹੈ ਉਹਦੀ ਸੀਰਤ ਵੀ ਚੰਗੀ ਹੋਵੇ, ਐਸਾ ਕੋਈ ਲਾਜ਼ਮੀ ਨਹੀਂ ਹੈ। ਪਰ ਤਨ ਦਾ ਸੁਪਨ ਜੀਵਨ ਦਾ ਲਕਸ਼ ਨਹੀਂ ਹੈ। ਜਿਹੇ ਪ੍ਰਸਾਦ ਤੇਰਾ ਸੁੰਦਰ ਸਰੂਪ ਸੋ ਪ੍ਰਭ ਸਿਮਰੋ ਸਦਾ ਅਨੋ। ਇਹ ਰੂਪ ਬਾਧਕ ਦੀ ਥਾਂ ਤੇ ਸਾਧਕ ਵੀ ਬਣ ਸਕਦਾ ਹੈ, ਤੂੰ ਆਪਣੇ ਸੁੰਦਰ ਸਰੂਪ ਕਰਕੇ ਉਸ ਅਨੁਪਮ ਪ੍ਰਭੂ ਨੂੰ ਯਾਦ ਕਰ ਜਿਸ ਤੋਂ ਇਹ ਰੂਪ ਆਇਆ, ਜਿਸ ਤੋਂ ਇਹ ਸੁਪਨ ਆਇਆ, ਜਿਸ ਤੋਂ ਇਹ ਸੁੰਦਰਤਾ ਆਈ ਹੈ, ਫਿਰ ਇਹ ਸੁਪਨ ਫਿਰ ਇਹ ਕਾਇਆ ਮਾਇਆ ਦਾ ਰੂਪ ਨਹੀਂ ਹੈ। ਤਾਂ ਸਾਹਿਬ ਕਹਿੰਦੇ ਨੇ ਸੁਖ ਦਾ ਅਸਥਾਨ ਕਾਇਆ ਦਾ ਸੁਪਨ ਇਹ ਨਹੀਂ ਹੈ, ਸੁਖ ਦਾ ਅਸਥਾਨ ਰਿਧੀਆਂ ਤੇ ਸਿੱਧੀਆਂ ਵੀ ਨਹੀਂ ਹੈ। ਫਿਰ ਕੀ ਹੈ ਸੁਖ ਦਾ ਅਸਥਾਨ? ਤਾਂ ਸਾਹਿਬ ਕਹਿੰਦੇ ਲਭਦੇ ਸਾਧ ਸੰਗੇ ਨਾਨਕ ਸੁਖ ਅਸਥਾਨ ਗੋਪਾਲ ਭਜਨ। ਸੁਖ ਦਾ ਤੇ ਅਸਥਾਨ ਹੈ ਗੋਪਾਲ ਦਾ ਭਜਨ, ਜੋ ਗੁਰੂ ਦੀ ਸੰਗਤ ਦੇ ਚੋਂ ਲੱਭਦਾ ਹੈ, ਸਾਧੂਆਂ ਦੀ ਸੰਗਤ ਦੇ ਚੋਂ ਲੱਭਦਾ ਹੈ, ਜਿੱਥੇ ਬੈਠ ਕੇ ਮਨੁੱਖ ਗੋਪਾਲ ਦਾ ਭਜਨ ਕਰਦਾ ਹੈ, ਤੇ ਭਜਨ ਕਰਦਿਆਂ ਹੀ ਕਰਦਿਆਂ ਸੁਖ ਸਰੂਪ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ, ਦੈਵੀ ਗੁਣਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਮੈਲਾ ਗਰ ਸੰਗੇ ਨਿਮ ਬਿਰਖ ਸੇ ਚੰਦਨੇ ਨਿਕਟ ਬਸੰਤੋ ਬਾਸੋ नानक अहम बुद्ध ना बोहते। इत्थे एक प्रश्न खड़ा होंदा है, सत्संग दे ते बहुत सारे चले जांदे ने, गुरु जी दी संगत ते बहुत करदे ने, लेकिन फिर भी काया दा अहंकार बनिया रहिंदा है, फिर भी परिवार दा मोह बनिया रहिंदा है। और कई दफा ते ऐसा होंदा है कि सत्संग विच सत चेते ना आके परिवार चेते आ रहे है, संसार चेते आ रहे है, और जिस कारण करके अहंकार प्रबल रूप होके सामने खड़ा हो जाता है। ऐसा क्यों है? तो सतगुरु ने एक बड़ा सुंदर उदाहरण दिता है वनस्पति दे चो। मैला अगर संग निम बिरक से चंदने, निकट बसंतो बासो नानक अहम बुद्ध ना बोहते। जैसे मलयागर चंदन, उसके निकट अगर निम दा कौड़ा भी दरख्त है तो उस दे सुगंधी आ जाएगी, उस सुगंधी नू पी लेंदा है, उस सुगंधी नू अपने विच समो लेंदा है, और किसे हद तक मलयागर दा रूप बन जांदा है और सुगंध वंडन लग पैंदा है। लेकिन निम तो भी अधिक निकट अगर कोई बांस का बूटा खड़ा है तो वनस्पति शास्त्री कहते ने उस दे चंदन की खुशबू नहीं आउंदी, वो चंदन की महक नू अपने च नहीं समाउंदा, उस दे कुछ मूल कारण कुछ भी होवन, पर अध्यात्मक दृष्टि रखने वाले पुरुष कहते ने अंदरों थोथा है। बांस आपस दे टकरांदा है, टकराहट तो अगन पैदा होती है, जंगलों दे जंगल सड़ जाते ने, खुद भी जल जाता है। बांस दे गंढा ने कहते ने जो अंदरों थोथा है, बिल्कुल थोथा, थोथा उसनू कहांगे जिस दे अंदर भरोसा ही नहीं, जिस दे अंदर भावना ही नहीं, जिस दे अंदर श्रद्धा ही नहीं, इते बांस है। अगर ऐसा मनुख सत्संग दे च भी बैठा है तो ऐसा समझना चाहिए है कि चंदन दे निकट एक बांस का बूटा है। चंदन अपनी फराग दिली नाल रज के महक वंड रहे है, लेकिन थोथे पण करके बांस उस फराग दिली तो भी बांझा रह रहे है, उसकी महक नो चंदन की महक नो अपने जो है थां नहीं दे रहा। दूसरा बर्म दोखी है, टकरांदा है और आपस दे टकरांदा है, थोथा है, दूसरा बिरती टकराहट दी है, एदे नाल टकराना है, ओदे नाल मत्था मारना है, उसदे नाल मत्था मारना है, तो टकराहट तो ते अग्नि पैदा होवेगी, किसे नाल टकरांदियां क्रोध ते प्रबल होवेगा, अग्नि बहुत प्रबल रूप धारण करेगी और उस क्रोध विच मनुख खुद सड़ेगा, दूजे नूं जलाएगा। क्रोधी मनुख खुद जलेगा, दूसरिआं नूं जलाएगा। विचारक दार्शनिक ऐसा कहिंदे ने क्रोध अहंकार दी छाया है, जितना प्रबल अहंकार होवेगा उतना ही प्रबल क्रोध होवेगा। जितनी मिकदार विच मनुख दा अहंकार वधदा जाएगा क्रोध उतना ही वधदा जाएगा, क्योंकि लाजमी नहीं कि अहंकार नूं प्रतिष्ठा मिले, अहंकार नूं खुराक मिले, अहंकार नूं हर कोई सजदा करे। तो जिथे जिथे अहंकार नूं सजदा ना होया, प्रतिष्ठा ना मिली, उसकी पूर्ति ना हुई, क्रोध ते है, और ऐसा मनुख हर थां ते टकराएगा, टकराहट नाल खुद जख्मी होवेगा, दूसरे नूं जख्मी करेगा। इस वास्ते बांस नाल तशबीह दिती है, बांस आपस दे टकरांदे ने, अग्न पैदा हो जांदी है, जंगलां दे जंगल जल के राख हो जांदे ने, खाक हो जांदे ने। वनस्पति दे सतगुरां ने एक दूसरा उदाहरण दिता है निम दा। मैला अगर संगे निम बिरक से चंदने, निकट बसंतो बासो नानक अहम बुद्ध ना बोहते। भावे निम दा दरख्त है ते कौड़ा, इदे फल भी कौड़े ने, ਇਹਦੇ ਪੱਤੇ ਵੀ ਕੌੜੇ ਨੇ, ਲੇਕਿਨ ਇੱਕ ਖੂਬੀ ਹੈ, ਇਹ ਚੰਦਨ ਦੀ ਮਹਿਕ ਆਪਣੇ ਵਿਚ ਸਮੋ ਲੈਂਦਾ, ਪਰੋ ਲੈਂਦਾ। ਕਈ ਮਨੁੱਖ ਦੇਖਣ ਵਿਚ ਆਏ ਨੇ, ਰੁੱਖੇ ਨੇ, ਕੌੜਾ ਵੀ ਬੋਲ ਲੈਂਦੇ ਨੇ, ਲੇਕਿਨ ਐਸੀ ਖੂਬੀ ਹੈ ਕਿ ਗੁਰਬਾਣੀ ਸੁਣਦੇ ਹਾਂ, ਸਤਸੰਗ ਵਿਚ ਬੈਠਦੇ ਹਾਂ, ਗੁਰੂ ਦੇ ਸ਼ਬਦਾਂ ਦੀ ਮਹਿਕ ਨੂੰ ਆਪਣੇ ਵਿਚ ਥਾਂ ਦੇ ਦਿੰਦੇ ਨੇ, ਦੈਵੀ ਗੁਣਾਂ ਨੂੰ ਆਪਣੇ ਅੰਦਰ ਥਾਂ ਦੇ ਦਿੰਦੇ ਨੇ। ਇਹ ਗੱਲ ਵੱਖਰੀ ਹੈ ਕਿ ਅਜੇ ਥੋੜਾ ਰੁੱਖਾ ਪਏ ਬੋਲਦੇ ਨੇ, ਅਜੇ ਥੋੜੇ ਫਿੱਕੇ ਪਏ ਬੋਲਦੇ ਨੇ, ਕਿਧਰੇ ਕਿਧਰੇ ਕੜਾਵਾਟ ਵੀ ਹੈ ਜੀਵਨ ਦੇ ਵਿਚ, ਲੇਕਿਨ ਫਿਰ ਵੀ ਗੁਣਾਂ ਦੀ ਮਹਿਕ ਹੈ, ਦੈਵੀ ਗੁਣਾਂ ਦੀ ਜੋ ਹੈ ਸੁਗੰਧੀ ਹੈ। ਇਸ ਵਾਸਤੇ ਸਤਿਗੁਰਾਂ ਨੇ ਇਹ ਦੋ ਉਦਾਹਰਣ ਦਿੱਤੇ ਨੇ, ਬਾਂਸ ਤੇ ਨਿੰਮ। ਇਹ ਠੀਕ ਹੈ ਕਿ ਬਾਂਸ ਕੌੜਾ ਵੀ ਨਹੀਂ, ਉਹਦੇ ਪੱਤੇ ਕੌੜੇ ਵੀ ਨਹੀਂ, ਲੇਕਿਨ ਥੋਥਾ ਹੈ, ਗੰਡਾ ਨੇ, ਔਰ ਵਰਮ ਦੋਖੀ ਹੈ। ਤੇ ਜੋ ਆਪਣੇ ਵਰਮ ਦਾ ਦੋਖੀ ਹੈ, ਜਿਸ ਵਿਚ ਵਿਕਾਰਾਂ ਦੀਆਂ ਗੰਢਾਂ ਨੇ, ਤੇ ਜਿਹੜਾ ਬਿਲਕੁਲ ਥੋਥਾ ਸ਼ਰਧਾਹੀਣ ਹੈ, ਉਹ ਅਗਰ ਸਤਸੰਗ ਵਿਚ ਬੈਠਾ ਵੀ ਹੈ, ਗੁਰੂ ਕੋਲ ਬੈਠਾ ਵੀ ਹੈ, ਤਾਂ ਕੋਈ ਲਾਭ ਪ੍ਰਾਪਤ ਨਹੀਂ ਕਰ ਸਕੇਗਾ। ਆਪਣੇ ਅਹੰਕਾਰ ਦੇ ਕਰਕੇ ਖੁਦ ਜਲੇਗਾ, ਦੂਸਰਿਆਂ ਨੂੰ ਜਲਾਵੇਗਾ। ਧਾਰਮਿਕ ਦੁਨੀਆਂ ਦੇ ਸਿਆਣੇ ਮਨੁੱਖ ਕਹਿੰਦੇ ਨੇ ਕਿ ਮਨੁੱਖ ਦੇ ਅੰਤਿਸ਼ਕਰਨ ਦੀ ਸੇਜਾ ਤੇ ਜਾਂ ਨਿਰੰਕਾਰ ਬੈਠੇਗਾ ਜਾਂ ਅਹੰਕਾਰ ਬੈਠੇਗਾ, ਦੋਵੇਂ ਨਹੀਂ ਬੈਠ ਸਕਦੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਵੀ ਫੈਸਲਾ, ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਵੇਂ ਨਾ ਵਸੇ ਇੱਕ ਥਾਂ। ਕਹਿੰਦੇ ਨੇ ਪਰਮਾਤਮਾ ਦੀ ਉਂਜ ਤੇ ਕਿਸੇ ਨਾਲ ਕੋਈ ਵਿਰੋਧਤਾ ਨਹੀਂ, ਪਰ ਨਿਰੰਕਾਰ ਦੀ ਅਹੰਕਾਰ ਨਾਲ ਵਿਰੋਧਤਾ ਹੈ। ਨਿਰੰਕਾਰ ਤੇ ਅਹੰਕਾਰ ਦੋਵੇਂ ਇੱਕ ਥਾਂ ਤੇ ਨਹੀਂ ਰਹਿ ਸਕਦੇ। ਕਰਤਾਰ ਤੇ ਅਹੰਕਾਰ ਦਾ ਵਾਸਾ ਇੱਕ ਥਾਂ ਤੇ ਜੁਹੈ ਨਹੀਂ ਹੋ ਸਕਦਾ। ਦੋਏ ਨਾ ਵਸੇ ਇੱਕ ਥਾਂ ਹੈ। ਜਿਸ ਤੇ ਹਿਰਦੇ ਦੇ ਤਲ ਤੇ ਅਹੰਕਾਰ ਬੈਠਾ ਹੈ, ਸਮਝ ਲੋ ਉੱਥੇ ਨਿਰੰਕਾਰ ਲਈ ਕੋਈ ਥਾਂ ਨਹੀਂ ਹੈ। ਰੋਜ਼ ਸਤਸੰਗ ਦੀ ਸਾਧਨਾ ਔਰ ਇਹਦੇ ਚ ਦੈਵੀ ਗੁਣਾਂ ਨੂੰ ਇਕੱਠਾ ਕਰਕੇ ਅਹੰਕਾਰ ਨੂੰ ਰੁਖਸਤ ਕਰਨਾ ਹੁੰਦਾ ਹੈ, ਆਪਣੇ ਘਰ ਚੋਂ ਕੱਢਣਾ ਹੁੰਦਾ ਹੈ, ਔਰ ਨਿਰੰਕਾਰ ਨੂੰ ਬੁਲਾਉਣਾ ਹੁੰਦਾ ਹੈ, ਹਿਰਦੇ ਦੀ ਸੇਜਾ ਤੇ ਬਿਠਾਉਣਾ ਹੁੰਦਾ ਹੈ। ਧਰਮ ਦੀ ਸਾਧਨਾ ਇਸੇ ਵਾਸਤੇ ਹੈ। ਸੂਫੀ ਸੰਤ ਸ਼ਮਸ ਤਬਰੇਜ਼ ਦਾ ਇੱਕ ਬੜਾ ਸੁੰਦਰ ਵਾਕ ਹੈ, ਉਹ ਕਹਿੰਦੇ ਨੇ ਬਾਜ਼ ਆਮਦਮ ਤਾ ਯਾਰ ਰਾ ਮਹਿਮਾਂ ਕੋ ਨਾ। ਮੈਂ ਤੇ ਬਾਰ ਬਾਰ ਇਸ ਦੁਨੀਆਂ ਦੇ ਚ ਆਇਆ, ਕੋਸ਼ਿਸ਼ ਕਰਦਾ ਰਿਹਾ ਖੁਦਾ ਨੂੰ ਆਪਣੇ ਘਰ ਲਿਆਵਾਂ, ਪਰ ਬਦਕਿਸਮਤੀ ਮੇਰੇ ਘਰ ਵਿਚ ਜੋ ਅਹੰਕਾਰ ਬੈਠਾ ਹੋਇਆ ਸੀ, ਉਹਨੂੰ ਕੱਢਣ ਵਿਚ ਮੈਂ ਸਫਲ ਨਹੀਂ ਹੋ ਸਕਿਆ, ਉਹਨੂੰ ਰੁਖਸਤ ਕਰਨ ਵਿਚ ਮੈਂ ਸਫਲ ਨਹੀਂ ਹੋ ਸਕਿਆ, ਔਰ ਬਾਰ ਬਾਰ ਉਸੇ ਸਿਰਮੌਰ ਅਹੰਕਾਰ ਨਾਲ ਝਗੜਦਿਆਂ ਮੇਰਾ ਜੀਵਨ ਬਤੀਤ ਹੋ ਜਾਂਦਾ ਰਿਹਾ। ਭਗਤ ਕਬੀਰ ਜੀ ਮਹਾਰਾਜ ਵੀ ਕਹਿੰਦੇ ਨੇ, ਕਹਿਤ ਕਬੀਰ ਇਹ ਪੰਚ ਕੋ ਝਗੜੋ, ਝਗੜਤ ਜਨਮ ਗਮਾਇਆ, ਜੂਠੀ ਮਾਇਆ ਸਭ ਜਗ ਬਾਂਧਿਆ, ਮੈਂ ਰਾਮ ਰਮਤ ਸੁਖ ਪਾਇਆ। ਐਸਾ ਨਹੀਂ ਹੈ ਕਿ ਮਨੁੱਖ ਜੋ ਬਾਹਰ ਲੜਾਈ ਪ੍ਰਗਟ ਕਰਦਾ ਹੈ, ਦਰਅਸਲ ਲੜਾਈ ਤੇ ਪਹਿਲੇ ਉਸਦੇ ਅੰਦਰ ਹੋ ਰਹੀ ਹੈ, ਔਰ ਉਹ ਝਗੜਾ ਹੈ ਅਹੰਕਾਰ ਨਾਲ। ਜਿਤਨਾ ਪ੍ਰਬਲ ਅਹੰਕਾਰ ਹੋ ਜਾਵੇਗਾ, ਕੁਦਰਤੀ ਗੱਲ ਹੈ, ਉਤਨਾ ਹੀ ਮਨੁੱਖ ਉਸ ਨੂੰ ਕ੍ਰੋਧ ਦੇ ਰੂਪ ਵਿਚ, ਟਕਰਾਹਟ ਦੇ ਰੂਪ ਵਿਚ ਬਾਹਰ ਪ੍ਰਗਟ ਕਰੇਗਾ, ਔਰ ਐਸੇ ਮਨੁੱਖ ਕੋਲ ਸ਼ਾਂਤੀ, ਖਮਾ, ਦਇਆ, ਸੀਲ, ਸੰਜਮ, ਦੈਵੀ ਗੁਣ ਸਾਰੇ ਦੇ ਸਾਰੇ ਜੋ ਹੈ ਦੂਰ ਰਹਿੰਦੇ ਨੇ। ਤੋ ਸਾਹਿਬਾਂ ਨੇ ਬੜਾ ਸੁੰਦਰ ਉਦਾਹਰਣ ਦਿੱਤਾ ਹੈ, ਭਾਵੇਂ ਨਿੰਮ ਦਾ ਬ੍ਰਿਕਸ਼ ਕੌੜਾ ਜ਼ਰੂਰ ਹੈ, ਥੋਥਾ ਨਹੀਂ ਹੈ, ਸ਼ਰਧਾ ਹੈ, ਭਾਵਨਾ ਹੈ, ਉਹਦੇ ਚ ਵਿਕਾਰਾਂ ਦੀਆਂ ਗੰਢਾਂ ਵੀ ਨਹੀਂ ਨੇ, ਔਰ ਨਿੰਮ ਵਰਨ ਦੋਖੀ ਵੀ ਨਹੀਂ ਹੈ, ਆਪਣੀ ਜ਼ਾਤ ਨੂੰ ਜਲਾਉਣ ਵਾਲਾ ਨਹੀਂ, ਆਪਣੇ ਵਰਨ ਨੂੰ ਖਤਮ ਕਰਨ ਵਾਲਾ ਨਹੀਂ। ਉਹਦੇ ਚ ਇਹ ਖੂਬੀਆਂ ਨੇ, ਇਨ੍ਹਾਂ ਖੂਬੀਆਂ ਕਰਕੇ ਉਹ ਕੌੜਾ ਹੁੰਦਾ ਹੋਇਆ ਵੀ ਸੁਗੰਧਿਤ ਹੋ ਜਾਂਦਾ ਹੈ, ਜਦਕਿ ਬਾਂਸ ਕੌੜਾ ਤੇ ਨਹੀਂ, ਥੋਥਾ ਹੋਣ ਕਰਕੇ ਸੁਗੰਧੀ ਤੋਂ ਵਾਂਝਾ ਰਹਿ ਜਾਂਦਾ, ਮਹਿਕ ਤੋਂ ਵਾਂਝਾ ਰਹਿ ਜਾਂਦਾ। गाथा गुंफ गोपाल कथन मथन मान मर्दने हतन पंचसत्रेण नानक हरबाणे परहारणे। इस बाणी दा नाम गाथा है। ते गुरु अर्जन देव जी महाराज कह रहे ने, इस गाथा नामक बाणी देच असी गोपाल दे गुणा नूं परोया है, माला बनाई है। कथा दे इस धागे दे गोपाल दे गुण परोए ने, सुंदर माला बनाई है, पुष्प माला। कथन मथन मान मर्दने, कोई इस गाथा दा कथन करे, उच्चारण करे, पाठ करे। मथन कोई विचार करे, पाठ करे, विचार करे। मान मर्दने, उसका मान मर्दन हो जाएगा, मिट जाएगा, नाश हो जाएगा, खत्म हो जाएगा। अहंकार मिट गया, निरंकार प्रगट हो गया। कहने निरंकार ते हर एक दे बुए ते खड़ा है, दर ते खड़ा है, ते सिर्फ दर ते ही नहीं खड़ा, दस्तक भी दे रहे है। बदकिस्मती है कि साडा अहंकार सानू बुआ नहीं खोलन देंदा, द्वार खोलन नहीं देंदा। वो ते दस्तक दे रहा है, वो ऐसे दस्तक दे रहा है जैसे सूरज दियां किरणा हर एक बुए ते सवेरे सवेरे दस्तक देंदियां ने। कोई विरला ही खुशकिस्मत है कि उन्हां किरणा दा कोई स्वागत करे, सूरज दी उस रोशनी दा कोई स्वागत करे। इसी तरीके नाल प्रभु हर वक्त हर एक दे हिरदे दे द्वार ते दस्तक दे रहा है, खटखटा रहा है। कदी कदाई कोई विरला मनुख अपने हिरदे दा बुआ खोल के स्वागत करदा है प्रभु नूं, स्वागत करदा है देवी गुणा दा, अपने हिरदे दी सेजा ते बिठांदा है। ये गाथा नामक अगम्मी बाणी देवी गुणा दे फुल्लां नाल परोई हुई, जिसका नाम गुरु अर्जन देव जी महाराज गाथा रखते ने, ते फिर फरमान करते ने वास्तविक ये गाथा की है। गाथा गुंफ गोपाल कथन मथन मान मर्दने, असी इस गाथा दे गोपाल दे गुणा नूं परोया है, गुंफ है, परोया है। कोई भी उच्चारण करे, कोई भी विचार करे, क्योंकि पढ़िया होया विचारना चाहिए। मूंह दे अगर बुरकी रख लईए ते दंदा नाल चबाइए ना, उनू थले ना करिए, तो कई दफा मूंह दे रखिया होया भी व्यर्थ चला जांदा है। ये ठीक है, स्वाद आ गया, रस आ गया, पर शक्ति ते तां बनेगी, ताकत ते तां बनेगी जे उसनू चबाइए, उसनू पचाइए, और ओ बुरकी थल्ले भी जाए, तां जाके किधरे शरीर दा बल बनेगी, शरीर दा मास बनेगी, शरीर दा खून बनेगी। तो इसे तरीके नाल कीता होया पाठ, उच्चारण कीती हुई गुरु दी बाणी अगर विचार ना करिए, तो समझ लो दंदा नाल इस भोजन नु चबाना शुरू नहीं कीता, थल्ले नहीं कीता। तो महाराज कहंदे ने, गाथा गुंफ गोपाल कथन मथन मान मर्दने, इस दे नाल मान मर्दन हो जांदा है, खत्म हो जांदा है। जो इस गाथा दी विचार करदा है, जो इस गाथा दा उच्चारण करदा है, हतन पंच सत्रेण नानक हर बाणे पर हारणे, उदी रसना हरि नाम दा उच्चारण करन लग पैंदी है। और जैसे हरि नाम दे ए तीर चलांदा है, जप दे तीर चलांदा है, पन्ने दे पन्ने शत्रु नास हो जांदे ने, खत्म हो जांदे ने। असी संसारी उसनू कहंदे आ जिसनू इना पन्या ने जित लिया। असी भगत ते संत उनू ही आख सकदे हा जिसने ए पंज जित लए ने। जिन मिर मारे पंच सूर वीर, ऐसो कौन बलीर। जगत दे संसार दे ते ए पंजे ही बलीर है, और सारे इन्होंने जित के रखे है। ਕਦੀ ਕਦਾਈ ਕੋਈ ਇੱਕਦ ਸੰਤ, ਕੋਈ ਇੱਕਦ ਭਗਤ, ਕੋਈ ਇੱਕਦ ਰਸਕ, ਕੋਈ ਇੱਕਦ ਗੁਰਮੁਖ, ਇਹਨਾਂ ਪੰਜਾਂ ਨੂੰ ਜਿੱਤ ਲੈਂਦਾ ਹੈ, ਇਹਨਾਂ ਪੰਜਾਂ ਨੂੰ ਪਛਾੜ ਲੈਂਦਾ ਹੈ। ਕਹਿੰਦੇ ਨੇ ਜੋ ਇਹਨਾਂ ਪੰਜਾਂ ਦੇ ਗੁਲਾਮ ਨੇ, ਉਨ੍ਹਾਂ ਨੇ ਹਰ ਤਰ੍ਹਾਂ ਦੀਆਂ ਗੁਲਾਮੀਆਂ ਨੂੰ ਬਾਹਰ ਜਨਮ ਦਿੱਤਾ ਹੈ, ਉਹ ਆਪਣੇ ਬੱਚਿਆਂ ਨੂੰ ਵੀ ਕਿਸੇ ਪ੍ਰਕਾਰ ਦੀ ਆਜ਼ਾਦੀ ਨਹੀਂ ਦੇਣਗੇ। ਪਤਨੀ ਦੀ ਵੀ ਹਰ ਪ੍ਰਕਾਰ ਦੀ ਸੁਤੰਤਰਤਾ ਦੇ ਵਿੱਚ ਬਾਧਾ ਖੜੀ ਕਰਨਗੇ, ਉਹ ਮਾਂ ਬਾਪ ਨੂੰ ਵੀ ਕਿਸੇ ਤਰ੍ਹਾਂ ਦੀ ਆਜ਼ਾਦੀ ਨਹੀਂ ਦੇ ਸਕਦੇ, ਉਹ ਭਰਾਵਾਂ ਨੂੰ ਵੀ ਬੰਧਨ ਦੇ ਵਿੱਚ ਪਾਣਗੇ, ਭੈਣਾਂ ਨੂੰ ਵੀ ਬੰਧਨ ਦੇ ਵਿੱਚ ਪਾਣਗੇ। ਔਰ ਜਿਤਨਾ ਸ਼ਕਤੀਸ਼ਾਲੀ ਮਨੁੱਖ ਹੋਵੇਗਾ, ਉਹ ਦੇਸ਼ ਨੂੰ ਵੀ ਬੰਧਨ ਦੇ ਵਿੱਚ ਪਾਵੇਗਾ, ਕੌਮ ਨੂੰ ਵੀ ਬੰਧਨ ਦੇ ਵਿੱਚ ਪਾਵੇਗਾ, ਔਰ ਸ਼ਕਤੀ ਵੱਧ ਗਈ ਤੇ ਸਾਰੇ ਸੰਸਾਰ ਨੂੰ ਵੀ ਬੰਧਨ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰੇਗਾ, ਗੁਲਾਮ ਕਰਨ ਦੀ ਕੋਸ਼ਿਸ਼ ਕਰੇਗਾ, ਖਾਸ ਕਰਕੇ ਉਹ ਜੋ ਇਹਨਾਂ ਪੰਜਾਂ ਦਾ ਗੁਲਾਮ ਹੈ। ਪਰ ਜਿਸ ਨੇ ਇਹ ਪੰਜ ਮਾਰ ਦਿੱਤੇ ਨੇ, ਆਜ਼ਾਦ ਹੋ ਗਿਆ, ਸੁਤੰਤਰ ਹੋ ਗਿਆ, ਕਹਿੰਦੇ ਨੇ ਇਸ ਤਰ੍ਹਾਂ ਦੇ ਮਨੁੱਖਾਂ ਨੇ ਸੁਤੰਤਰਤਾ ਦਾ ਖੁਆਬ ਲਿਆ, ਸੁਤੰਤਰਤਾ ਨੂੰ ਜਨਮ ਦਿੱਤਾ ਹੈ। ਔਰ ਇਹਨਾਂ ਨੇ ਬੁਲੰਦ ਵਾਂਗ ਇਹ ਵੀ ਆਖਿਆ ਕਿ ਪ੍ਰਮਾਤਮਾ ਦੇ ਨਾਮ ਜਪਣ ਦਾ ਫਲ ਹੀ ਮੁਕਤੀ ਹੈ, ਆਜ਼ਾਦੀ ਹੈ, ਸੁਤੰਤਰਤਾ ਹੈ। ਨਾ ਜਨਮ ਦਾ ਬੰਧਨ, ਨਾ ਮਰਨ ਦਾ ਬੰਧਨ, ਨਾ ਕਿਸੇ ਔਗੁਣਾ ਦਾ ਬੰਧਨ, ਗੁਲਾਮੀ ਹੈ ਹੀ ਨਹੀਂ, ਆਜ਼ਾਦੀ ਹੈ, ਬੰਧਨ ਹੈ ਹੀ ਨਹੀਂ, ਮੋਕਸ਼ ਹੈ, ਮੁਕਤੀ ਹੈ। ਤੋ ਸਾਹਿਬ ਕਹਿੰਦੇ ਨੇ ਗਾਥਾ ਗੁਮ ਗੋਪਾਲ ਕਥਨ ਮਥਨ ਮਾਨ ਮਰਦਨੇ ਹਤਨ ਪੰਜ ਸਤ੍ਰੇਣ ਨਾਨਕ ਹਰ ਬਾਣੇ ਪਰਹਾਰਣ। ਬਾਹਰ ਦੇਸ਼ਾਂ ਵਿਚ ਤੇ ਕਦੀ ਕਦਾਈ ਕੋਈ ਯੁੱਧ ਹੁੰਦੇ ਨੇ, ਕਿਸੇ ਇੱਕ ਕੌਮ ਦਾ ਦੂਸਰੀ ਕੌਮ ਨਾਲ, ਕਿਸੇ ਇੱਕ ਦੇਸ਼ ਦਾ ਦੂਸਰੇ ਦੇਸ਼ ਨਾਲ, ਪਰ ਅੰਦਰ ਤੇ ਹਰ ਵਕਤ ਯੁੱਧ ਚੱਲ ਰਿਹਾ ਔਰ ਇਹਨਾਂ ਪੰਜਾਂ ਦੇ ਨਾਲ ਚੱਲ ਰਿਹਾ। ਔਰ ਬਦਕਿਸਮਤੀ ਇਹ ਹੈ ਕਿ ਪੰਜੇ ਸਾਨੂੰ ਰੋਜ਼ ਹੀ ਪਛਾੜ ਕੇ ਰੱਖ ਦਿੰਦੇ ਨੇ, ਹਾਰ ਤੇ ਇੱਕ ਦਿਨ ਦੀ ਹੀ ਕਾਫੀ ਆਉਂਦੀ ਹੈ। ਰੋਜ਼ ਹਾਰਦੇ ਹਾਂ, ਰੋਜ਼ ਹਾਰਦੇ ਹਾਂ, ਔਰ ਰੋਜ਼ ਇਹ ਸਾਨੂੰ ਪੰਜੇ ਪਛਾੜਦੇ ਨੇ। ਹਾਰ ਕਿਸਮਤ ਬਣ ਜਾਂਦੀ ਹੈ, ਹਾਰ ਜ਼ਿੰਦਗੀ ਬਣ ਜਾਂਦੀ ਹੈ, ਹਾਰ ਕਬੂਲ ਹੋ ਜਾਂਦੀ ਹੈ, ਹਾਰ ਦੇ ਵਿੱਚ ਜੀਵਣਾ ਆਦਤ ਬਣ ਜਾਂਦੀ ਹੈ, ਸੁਭਾਅ ਬਣ ਜਾਂਦਾ ਹੈ। ਕਦੀ ਕਦਾਈ ਕੋਈ ਮਨੁੱਖ ਆਪਣੇ ਸੁਭਾਅ ਨੂੰ ਸਤਸੰਗ ਦੇ ਆਸਰੇ ਤੇ ਬਦਲਣ ਦੀ ਕੋਸ਼ਿਸ਼ ਕਰਦਾ ਔਰ ਕਹਿੰਦਾ ਨਹੀਂ, ਮੈਂ ਇਹਨਾਂ ਪੰਜਾਂ ਨੂੰ ਹੁਣ ਹਰਾ ਕੇ ਜੀਵਣਾ ਹੈ, ਹਾਰ ਕੇ ਨਹੀਂ ਜੀਵਣਾ। ਔਰ ਜੈਸੇ ਇਹਨਾਂ ਪੰਜਾਂ ਨੂੰ ਹਰਾਉਂਦਾ ਹੈ, ਇੱਕ ਅਗੰਮੀ ਸਿੰਘਾਸਣ ਦੀ ਉਸ ਨੂੰ ਪ੍ਰਾਪਤੀ ਹੁੰਦੀ ਹੈ। ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ। ਤੋ ਇਹ ਜੋ ਅਗੰਮੀ ਬਾਣੀ ਹੈ, ਇਸ ਵਿਚ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਣ ਕਰਦੇ ਨੇ ਤਮਾਮ ਗੋਪਾਲ ਦੇ ਗੁਣਾਂ ਨੂੰ ਅਸੀਂ ਇਸ ਵਿਚ ਪਰੋਇਆ। ਜੋ ਵੀ ਇਸ ਦਾ ਕਥਨ ਕਰੇਗਾ, ਜੋ ਵੀ ਇਸ ਦੀ ਵਿਚਾਰ ਕਰੇਗਾ ਔਰ ਵਿਚਾਰ ਕਰਕੇ ਜਿਸ ਦੀ ਵੀ ਰਚਨਾ ਪ੍ਰਭੂ ਦਾ ਨਾਮ ਜਪੇਗੀ, ਉਹ ਇਨ੍ਹਾਂ ਪੰਜਾਂ ਹੀ ਸ਼ਤਰਾਂ ਨੂੰ ਮਾਰ ਕੇ ਸਾਰੇ ਹੀ ਸ਼ਤਰੂਆਂ ਨੂੰ ਢਹਿ ਢੇਰੀ ਕਰਕੇ ਪਰਮ ਆਨੰਦ ਪਰਮ ਮੋਕਸ਼ ਦੀ ਪ੍ਰਾਪਤੀ ਨੂੰ ਜੋ ਹੈ ਹਾਸਲ ਕਰੇਗਾ ਔਰ ਪਰਮ ਸੁਖ ਉਸ ਦੀ ਝੋਲੀ ਵਿਚ ਪਵੇਗਾ।